ਵਾਰ 38 ਪੌੜੀ 15 ਵਿੱਚ ਗੁਰਸਿੱਖ ਦੀ ਪਾਵਨ ਉਪਮਾ ਵਿੱਚ ਉਸ ਦਾ ਆਤਮਿਕ ਸੁੱਖ ਤੇ ਆਤਮਿਕ ਆਨੰਦ ਜਿਸ ਦੇ ਵਿੱਚ ਗੁਰਸਿੱਖ ਆਤਮਿਕ ਰਸ ਮਾਣ ਰਿਹਾ ਹੈ, ਕੈਸੇ ਆਨੰਦ ਤੇ ਕੈਸੇ ਸੁੱਖ ਦੇ ਵਿੱਚ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਲੱਖ ਮਤ ਬੁੱਧ ਸੁੱਧ ਉਕਤ, ਲੱਖ 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 ਚਤੁਰਾਈ, ਲੱਖ ਬਲ ਬਚਨ ਵਿਵੇਕ, ਲੱਖ ਪਰ ਕਿਰਤ ਕਮਾਈ, ਲੱਖ ਸਿਆਣਪ ਸੁਰਤ ਲੱਖ, ਲੱਖ ਸੁਰਤ ਕਢਾਈ, ਗਿਆਨ ਧਿਆਨ ਸਿਮਰਨ ਸਹੰਸ, ਲੱਖ ਪਤ ਵਡਿਆਈ, ਹਉਮੈ ਅੰਦਰ ਵਰਤਣ ਦਰ ਥਾਏ ਨਾ ਪਾਈ, ਗੁਰਮੁਖ ਸੁਖ ਫਲ ਅਗਮ ਹੈ ਸਤਿਗੁਰ ਸਰਨਾਈ, ਗੁਰਮੁਖ ਸੁਖ ਫਲ ਅਗਮ ਹੈ ਸਤਿਗੁਰ ਸਰਨਾਈ। ਗੁਰਸਿੱਖ ਗੁਰਮੁਖ ਪਿਆਰਾ ਐਸੇ ਆਤਮਿਕ ਆਨੰਦ ਦੇ ਵਿੱਚ ਹੈ ਜਿਹੜਾ ਆਤਮਿਕ ਆਨੰਦ ਉਹਨੂੰ ਸੰਸਾਰ ਦੀ ਮਾਇਆ ਦੇ ਵਿੱਚੋਂ, ਦੁਨੀਆ ਦੀਆਂ ਸਿਆਣਪਾਂ ਚਤੁਰਾਈਆਂ, ਸੰਸਾਰ ਦਾ ਦਿੱਤਾ ਹੋਇਆ ਮਾਣ ਸਤਿਕਾਰ ਅਤੇ ਤਰ੍ਹਾਂ ਤਰ੍ਹਾਂ ਦੇ ਗਿਆਨ ਧਿਆਨ ਤੇ ਦੁਨੀਆ ਦੀਆਂ ਧਨ ਦੌਲਤ ਮਾਇਆ ਵਿੱਚ ਮਿਲੀਆਂ ਹੋਈਆਂ ਸ਼ੋਹਰਤਾਂ ਉਸ ਦੇ ਮੁਕਾਬਲੇ ਦੇ ਉੱਤੇ ਤੁਛ ਨੇ, ਕਿਉਂਕਿ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ, ਉਹ ਹੰਕਾਰ ਪੈਦਾ ਕਰਦੀਆਂ ਨੇ, ਹਉਮੈ ਪੈਦਾ ਕਰਦੀਆਂ ਨੇ। ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਮਿਲੀ ਹੋਈ ਵਡਿਆਈ ਤੇ ਸਤਿਕਾਰ ਹਉਮੈ ਹੰਕਾਰ ਵੀ ਮੁਕਾ ਦਿੰਦੀ ਹੈ ਤੇ ਗੁਰੂ ਦੇ ਦਰ ਤੋਂ ਮਿਲੀ ਹੋਈ ਵਡਿਆਈ ਪਰਮਾਤਮਾ ਦੀ ਦਰਗਾਹ ਵਿੱਚ ਵੀ ਥਾਂ ਦਿੰਦੀ ਹੈ। ਬਚਨ ਫੁਰਮਾਨ ਕੀਤੇ, ਲੱਖ ਮਤ ਬੁੱਧ ਸੁੱਧ ਉਕਤ, ਲੱਖ 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 ਚਤੁਰਾਈ। ਕਹਿਣ ਲੱਗੇ ਲੱਖਾਂ ਮਤਾਂ, ਲੱਖਾਂ ਬੁੱਧੀਆਂ ਅਤੇ ਲੱਖਾਂ ਤਰ੍ਹਾਂ ਦੀ ਸ਼ੁੱਧਤਾ ਪਵਿੱਤਰਤਾ ਅਤੇ ਲੱਖਾਂ ਤਰ੍ਹਾਂ ਦੀਆਂ ਚਤੁਰਾਈਆਂ ਜਿਹੜੀਆਂ ਸੰਸਾਰ ਜਗਤ ਦੇ ਵਿੱਚ ਮਨੁੱਖ ਦੇ ਪਾਸ ਨੇ, ਪਰ ਇਹਨਾਂ ਸਭ ਕਾਸੇ ਦੇ ਹੁੰਦਿਆਂ ਹੋਇਆਂ ਉਹ ਇਨਸਾਨ ਜਿਸ ਦੇ ਕੋਲ ਲੱਖਾਂ ਤਰ੍ਹਾਂ ਨਾਲ ਮਤ, ਲੱਖਾਂ ਬੁੱਧੀਆਂ ਅਤੇ ਸ਼ੁੱਧ ਪਵਿੱਤਰਤਾ ਅਤੇ ਤਰ੍ਹਾਂ ਤਰ੍ਹਾਂ ਦੀ ਚਤੁਰਾਈ ਤੇ ਸਿਆਣਪ ਵੀ ਹੋਵੇ, ਪਰ ਉਹ ਗੁਰਸਿੱਖ ਦੇ ਬਰਾਬਰ ਨਹੀਂ ਹੋ ਸਕਦਾ ਜਿਹੜਾ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਜੁੜਿਆ ਹੈ। ਜਿਸ ਨੂੰ ਗੁਰੂ ਦੇ ਚਰਨਾਂ ਵਿੱਚੋਂ ਵਡਿਆਈ ਤੇ ਸਤਿਕਾਰ ਮਿਲਿਆ ਹੈ, ਇਹ ਸਾਰੇ ਦੇ ਸਾਰੇ ਲੋਕ ਉਹਦੇ ਤੁੱਲ ਨਹੀਂ ਹੋ ਸਕਦੇ। ਫਿਰ ਬਚਨ ਵਰਤੇ, ਲੱਖ ਬਲ ਬਚਨ ਵਿਵੇਕ, ਲੱਖ ਪਰ ਕਿਰਤ ਕਮਾਈ, ਲੱਖਾਂ ਬਲ ਵਾਲੇ ਲੋਕ ਹੋਣ, ਭਾਵ ਸਰੀਰਕ ਤੌਰ ਤੇ ਬਲ, ਬਚਨਾਂ ਦੇ ਨਾਲ, ਬੋਲਾਂ ਨਾਲ ਤੇ ਲੱਖਾਂ ਤਰ੍ਹਾਂ ਦੀਆਂ ਵਿਚਾਰਾਂ ਨਾਲ ਲੋਕਾਂ ਨੂੰ ਮੋਹ ਲੈਣ ਵਾਲੇ ਲੋਕ ਹੋਣ, ਮਾਇਆ ਤਰ੍ਹਾਂ ਤਰ੍ਹਾਂ ਦੀ ਮਿਹਨਤ ਕਰਨ ਵਾਲੇ ਤੇ ਧਨ ਮਾਇਆ ਜੋੜਨ ਵਾਲੇ ਬੇਅੰਤ ਲੋਕ ਹੋਣ, ਪਰੰਤੂ ਪਰਮੇਸ਼ਰ ਦਾ ਪਿਆਰਾ ਗੁਰਸਿੱਖ, ਪਰਮੇਸ਼ਰ ਦਾ ਪਿਆਰਾ ਬੰਦਗੀ ਵਾਲਾ ਉਹਦਾ ਗੁਰਮੁਖ ਜਨ ਤੇ ਗੁਰੂ ਦੀ ਸਿੱਖੀ ਕਮਾਉਣ ਵਾਲਾ ਇਹਨਾਂ ਸਾਰਿਆਂ ਤੋਂ ਮਹਾਨ ਹੈ, ਜਿਹੜਾ ਸੁੱਖ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ, ਅਧਿਆਤਮਿਕ ਪੱਖ ਤੋਂ ਉਸ ਦੇ ਕੋਲ ਆਇਆ, ਇਹਨਾਂ ਲੋਕਾਂ ਦੇ ਪਾਸ ਨਹੀਂ ਹੈ ਜਿਹੜੇ ਸੰਸਾਰਕ ਬੁੱਧੀ ਤੇ ਸੰਸਾਰ ਦੇ ਬਚਨ ਬਿਲਾਸ ਕਰਨ ਵਾਲੇ ਨੇ। ਫਿਰ ਬਚਨ ਵਰਤੇ, ਲੱਖ ਸਿਆਣਪ ਸੁਰਤ ਲੱਖ, ਲੱਖ ਸੁਰਤ ਕਢਾਈ, ਲੱਖਾਂ ਹੀ ਸਿਆਣਪ, ਲੱਖਾਂ ਹੀ ਜਿਹੜਾ ਸ਼ਬਦ ਹੈ ਸੁਰਤ, ਭਾਵ ਪੜ੍ਹੇ ਲਿਖੇ ਲੋਕ, ਤੇ ਲੱਖਾਂ ਹੀ ਗਿਆਨਵਾਨ, ਭਾਵ ਚੰਗੇ ਚੰਗੇ ਸੰਸਾਰ ਦੇ ਕੰਮਕਾਰ ਜਾਣਨ ਵਾਲੇ, ਉਹ ਵੀ ਅਕਲਮੰਦ ਤੇ ਵੱਖ ਵੱਖ ਤਰ੍ਹਾਂ ਦੀਆਂ ਕਲਾ ਸੰਸਾਰ ਦੇ ਲੋਕਾਂ ਕੋਲ ਹੋਣ, ਪਰ ਸਾਰਿਆਂ ਤੋਂ ਮਹਾਨ ਕੌਣ ਹੈ? ਗੁਰਸਿੱਖਾਂ ਕੀ ਹਰ ਧੂੜ ਦੇ, ਗੁਰੂ ਦੇ ਸਿੱਖ। ਗਿਆਨ ਧਿਆਨ ਸਿਮਰਨ ਸਹੰਸ, ਲੱਖ ਪਤ ਵਡਿਆਈ। ਗਿਆਨ ਧਿਆਨ ਅਤੇ ਸਿਮਰਨ ਹਜ਼ਾਰਾਂ ਹੋਣ, ਲੱਖਾਂ ਹੀ ਦੁਨੀਆਂ ਵੱਲੋਂ ਪਤ ਅਤੇ ਵਡਿਆਈਆਂ ਮਿਲੀਆਂ ਹੋਣ, ਪਰੰਤੂ ਸਾਰੇ ਦੇ ਸਾਰੇ ਜਿਹੜੇ ਸੁੱਖ ਨੇ ਨਾ ਉਹ ਤੁਛ ਹਨ, ਉਹਦੇ ਬਰਾਬਰ ਜਿਹੜੇ ਸੁੱਖ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਮਿਲੇ। ਪੁੱਛਿਆ ਭਾਈ ਗੁਰਦਾਸ ਜੀ, ਇਹ ਜਿਹੜਾ ਸੰਸਾਰ ਦਾ ਗਿਆਨ ਧਿਆਨ ਹੈ, ਇਹ ਸੰਸਾਰ ਦੇ ਵਿੱਚ ਜਿਹੜੀਆਂ ਹਜ਼ਾਰਾਂ ਤੇ ਲੱਖਾਂ ਮਿਲੀਆਂ ਹੋਈਆਂ ਵਡਿਆਈਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਸਿਆਣਪਾਂ ਤੇ ਕਲਾ ਨਾਲ ਮਿਲਿਆ ਹੋਇਆ ਮਾਣ ਸਤਿਕਾਰ ਹੈ, ਜਿਹੜਾ ਤਰ੍ਹਾਂ ਤਰ੍ਹਾਂ ਦੇ ਬਚਨ ਬਿਲਾਸ ਤੇ ਵਿਚਾਰਾਂ ਕਰ ਕਰਕੇ ਤੇ ਲੈਕਚਰ ਕਰ ਕਰਕੇ ਤੇ ਕਈ ਢੰਗਾਂ ਨਾਲ ਮਿਹਨਤ ਮੁਸ਼ੱਕਰ ਤਿਆਰ ਪਾਰ ਕਰਕੇ ਮਾਇਆ ਦੇ ਆਸਰੇ ਤੇ ਜਿਹੜਾ ਮਿਲਿਆ ਸਤਿਕਾਰ ਹੈ, ਗੁਰਸਿੱਖ ਦੇ ਬਰਾਬਰ ਕਿਉਂ ਨਹੀਂ ਹੈ? ਜਿਹੜਾ ਸਤਿਕਾਰ ਗੁਰੂ ਦੇ ਸਿੱਖ ਨੂੰ ਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਹੋਇਆ, ਇਹ ਸਾਰੇ ਦੇ ਸਾਰੇ ਸੁੱਖ ਤੇ ਸਾਰੇ ਦੇ ਸਾਰੇ ਜੀਵਨ ਦੇ ਜੋ ਮਨੁੱਖ ਐਸ਼ੋ ਇਸ਼ਰਤ ਮਾਣ ਰਿਹਾ ਹੈ, ਇਹ ਗੁਰਸਿੱਖ ਦੇ ਮੁਕਾਬਲੇ ਤੇ ਛੋਟੇ ਕਿਉਂ ਨੇ? ਤੇ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਪਤਾ ਕੀ ਬਚਨ ਵਰਤਿਆ, ਕਹਿੰਦੇ ਇਹ ਜਿਤਨੇ ਵੀ ਸੰਸਾਰ ਦੇ ਸੁੱਖ ਤੇ ਦੁਨੀਆਂ ਦੀਆਂ ਮਿਲੀਆਂ ਵਡਿਆਈਆਂ ਤੇ ਸ਼ੋਹਰਤਾਂ ਨੇ, ਭਾਈ ਸਾਹਿਬ ਜੀ ਕਹਿੰਦੇ ਹਉਮੈ ਪੈਦਾ ਕਰਦੇ, ਇਹਨਾਂ ਨਾਲ ਮਨੁੱਖ ਹੰਕਾਰੀ ਹੁੰਦਾ, ਇਸ ਕਰਕੇ ਉਹਦਾ ਕੋਈ ਧਰਮ ਦਾ ਕੀਤਾ ਹੋਇਆ ਕੰਮ ਵੀ ਥਾਂ ਨਹੀਂ ਪੈਂਦਾ ਜਿਹੜਾ ਸੰਸਾਰ ਦੇ ਜਗਤ ਦੇ ਵਿੱਚ ਵਡਿਆਈ ਸ਼ੋਹਰਤ ਪ੍ਰਾਪਤ ਕਰਕੇ ਹੰਕਾਰ ਦੇ ਵਿੱਚ ਗਰਸਿਆ ਹੈ, ਹਉਮੈ ਦੇ ਵਿੱਚ ਜਿਹੜਾ ਗਰਸਿਆ ਉਹਦਾ ਧਰਮ ਦਾ ਕੀਤਾ ਹੋਇਆ ਕੰਮ ਵੀ ਥਾਂ ਨਹੀਂ ਪੈਂਦਾ, ਮਤ ਥੋੜੀ ਸੇਵ ਗਵਾਹੀਏ ਵਾਲੀ ਬਾਤ ਹੋ ਜਾਂਦੀ। ਇਸ ਲਈ ਬਚਨ ਕਹਿ ਰਹੇ ਨੇ ਹਉਮੈ ਅੰਦਰ ਵਰਤਣ ਦਰ ਥਾਂ ਨਾ ਪਾਈ, ਹੰਕਾਰ ਅਤੇ ਮਮਤਾ ਦੇ ਵਿੱਚ ਉਹ ਲੋਕ ਜਿਹੜੇ ਉਹ ਵਰਤਦੇ ਆ, ਇਸ ਲਈ ਪਰਮੇਸ਼ਰ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦੇ, ਪਰਮਾਤਮਾ ਦੀ ਹਜ਼ੂਰੀ ਵਿੱਚ ਉਹ ਲੋਕ ਪ੍ਰਵਾਨ ਨਹੀਂ, ਜਿੰਨੇ ਮਰਜ਼ੀ ਗਿਆਨ ਧਿਆਨ ਦੀਆਂ ਬਾਹਰੋਂ ਉਹ ਗੱਲਾਂ ਕਰਨ, ਪਰ ਜੇ ਮਨ ਹਿਰਦਾ ਹੰਕਾਰ ਹਉਮੈ ਦੇ ਵਿੱਚ ਗਰਸਿਆ, ਭਾਈ ਗੁਰਦਾਸ ਜੀ ਕਹਿੰਦੇ ਰੱਬ ਦੇ ਘਰ ਕੁਛ ਵੀ ਕੀਤਾ ਹੋਇਆ ਕਬੂਲ ਨਹੀਂ ਹੋ ਸਕਦਾ। ਗੁਰਮੁਖ ਸੁਖ ਫਲ ਅਗਮ ਹੈ, ਸਤਿਗੁਰ ਸਰਣਾਈ। ਗੁਰਮੁਖਾਂ ਦੇ ਪਾਸ ਜਿਹੜਾ ਸੁਖ ਫਲ ਹੈ ਨਾ, ਮਨ ਹਿਰਦੇ ਦਾ ਸੁਖ ਤੇ ਜੋ ਆਤਮਿਕ ਆਨੰਦ ਗੁਰਮੁਖ ਜਨਾਂ ਨੂੰ ਪ੍ਰਾਪਤ ਹੋਇਆ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਅਗਮ ਹੈ। ਅਗਮ ਦਾ ਮਤਲਬ ਉਹਦਾ ਤੁਸੀਂ ਵਰਣਨ ਹੀ ਨਹੀਂ ਕਰ ਸਕਦੇ, ਉਸ ਨੂੰ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ ਕਿ ਗੁਰਸਿੱਖ ਦੇ ਕੋਲ ਕੈਸਾ ਆਨੰਦ, ਕੈਸਾ ਰਸ, ਕੈਸੀ ਸ਼ਾਂਤੀ ਹੈ। ਗੁਰਮੁਖ ਸੁਖ ਫਲ ਅਗਮ ਹੈ, ਸਤਿਗੁਰ ਸਰਣਾਈ। ਪਰ ਉਹ ਜਿਹੜਾ ਆਨੰਦ ਹੈ, ਉਹ ਜਿਹੜਾ ਆਤਮਿਕ ਸੁੱਖ ਦਾ ਫਲ ਪ੍ਰਾਪਤ ਹੋਇਆ, ਉਹ ਸਤਿਗੁਰੂ ਜੀ ਦੀ ਸ਼ਰਨ ਪੈਣ ਨਾਲ ਹੋਇਆ, ਤੇ ਉਹ ਆਤਮਿਕ ਸੁੱਖ ਆਤਮਿਕ ਆਨੰਦ ਗੁਰੂ ਦੇ ਸਿੱਖ ਪਿਆਰੇ ਮਾਣਦੇ ਨੇ, ਪਰ ਸੁੱਖ ਮਾਣ ਕੇ ਆਨੰਦ ਮਾਣ ਕੇ ਹੰਕਾਰੀ ਨਹੀਂ ਹੁੰਦੇ, ਉਹਨਾਂ ਦੇ ਅੰਦਰ ਹਉਮੈ ਨਹੀਂ ਹੈ। ਸਤਿਗੁਰੂ ਆਪ ਉਹਨਾਂ ਦੇ ਸਿਰ ਤੇ ਹੱਥ ਰੱਖਦੇ, ਆਪਣੇ ਗੁਰਸਿੱਖ ਪਿਆਰਿਆਂ ਦੀ ਹਰ ਥਾਂ ਤੇ ਰੱਖਿਆ ਕਰਦੇ ਨੇ, ਤੇ ਸਾਰੇ ਦੇ ਸਾਰੇ ਵਿਸ਼ਿਆਂ ਵਿਕਾਰਾਂ ਤੇ ਹਉਮੈ ਹੰਕਾਰ ਦੇ ਉਹਨਾਂ ਦੇ ਬੰਧਨ ਟੁੱਟ ਜਾਂਦੇ। ਗੁਰੂ ਉਹਨਾਂ ਦੀ ਬਾਂਹ ਫੜ ਲੈਂਦਾ, ਤੇ ਜਿਨ੍ਹਾਂ ਦੀ ਬਾਂਹ ਗੁਰੂ ਫੜ ਲੈਂਦਾ, ਦੁਨੀਆਂ ਦੀਆਂ ਵਡਿਆਈਆਂ ਤੇ ਦੁਨੀਆਂ ਦਾ ਮਾਣ ਸਤਿਕਾਰ ਉਹਨਾਂ ਦੇ ਸਾਹਮਣੇ ਤੁਸ਼ ਹੋ ਜਾਂਦਾ। ਇਸੇ ਲਈ ਦਾਸ ਨੇ ਜਿਵੇਂ ਪਿੱਛੇ ਬੇਨਤੀ ਕੀਤੀ ਸੀ ਕਿ ਉਹ ਦੁਨੀਆਂ ਦੀਆਂ ਵਡਿਆਈਆਂ ਜਿਹੜੀਆਂ, ਦੁਨੀਆਂ ਦਾ ਸਤਿਕਾਰ, ਦੁਨੀਆਂ ਦੀ ਸ਼ੋਹਰਤ, ਦੁਨੀਆਂ ਦੀ ਵਡਿਆਈ ਉਹਨੂੰ ਠੋਕਰ ਮਾਰ ਦਿੰਦੇ। ਨੀਹਾਂ ਵਿੱਚ ਚਿਣੇ ਜਾਣ ਵੇਲੇ ਸਾਹਿਬਜ਼ਾਦਿਆਂ ਨੂੰ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ ਜੀ, ਸਨਮਾਨਯੋਗ ਬਾਬਾ ਫਤਿਹ ਸਿੰਘ ਨੂੰ ਬੜੇ ਲਾਲਚ ਦਿੱਤੇ ਗਏ, ਪਰ ਇੱਕ ਵਿਦਵਾਨ ਨੇ ਦੋ ਲਾਈਨਾਂ ਲਿਖੀਆਂ, ਸਾਹਿਬਜ਼ਾਦਿਆਂ ਦੇ ਬੋਲ ਕੀ ਸਨ, ਜੁੱਤੀ ਦੀ ਇੱਕ ਠੋਕਰ ਦੇ ਨਾਲ ਤਾਜ ਤਖਤ ਠੁਕਰਾ ਸਕਦੇ ਹਾਂ, ਕੰਧਾਂ ਵਿੱਚ ਚਿਣਵਾ ਕੇ ਆਪਾਂ ਰੋਮ ਰੋਮ ਮੁਸਕਾ ਸਕਦੇ ਹਾਂ। ਕੰਧਾਂ ਵਿੱਚ ਚਿਣੇ ਜਾਵਾਂਗੇ, ਮੁਸਕਰਾਉਂਦੇ ਹੀ ਰਵਾਂਗੇ, ਸਾਡਾ ਰੋਮ ਰੋਮ ਮੁਸਕਰਾਉਂਦਾ ਰਹੇਗਾ, ਖੁਸ਼ ਹੁੰਦਾ ਰਹੇਗਾ, ਕਿਉਂਕਿ ਸਾਡੇ ਕੋਲ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਹੈ। ਦੁਨੀਆਂ ਦੀਆਂ ਸਭ ਵਡਿਆਈਆਂ ਤਖਤੋ ਤਾਜ ਨੂੰ ਠੋਕਰ ਮਾਰ ਦਿੰਦੇ ਨੇ, ਪਰ ਗੁਰੂ ਦੇ ਚਰਨਾਂ 'ਚ ਜੁੜ ਕੇ, ਸ਼ਬਦ ਵਿੱਚ ਜੁੜ ਕੇ, ਬਾਣੀ ਵਿੱਚ ਜੁੜ ਕੇ ਜੋ ਮਿਲਿਆ ਹੋਇਆ ਆਨੰਦ ਤੇ ਰਸ ਹੈ, ਉਹ ਸਦੀਵੀ ਕਾਲ ਵਾਸਤੇ ਪ੍ਰਲੋਕ ਪ੍ਰਭੂ ਦੀ ਦਰਗਾਹ ਤੇ ਸੱਚਖੰਡ ਤੱਕ ਉਹ ਮਾਣਦੇ ਰਹਿੰਦੇ ਹਨ। ਸਾਧ ਸੰਗਤ, ਵਾਰ 38 ਪੌੜੀ 16 ਵਿੱਚ ਪਾਵਨ ਬਚਨ ਗੁਰਸਿੱਖਾਂ ਦੀ ਉਪਮਾ ਵਿੱਚ ਕੈਸੇ ਆਤਮਿਕ ਸੁੱਖ ਵਿੱਚ ਤੇ ਪਿਆਰੇ ਪ੍ਰਭੂ ਦੇ ਪਿਆਰੇ ਪ੍ਰੇਮ ਰਸ ਵਿੱਚ ਗੁਰੂ ਦੇ ਗੁਰਸਿੱਖ ਪਿਆਰੇ ਭਿੱਜੇ ਰਹਿੰਦੇ ਨੇ, ਉਹਨਾਂ ਦੇ ਬਾਰੇ 'ਚ ਫੁਰਮਾਨ ਕਰਦੇ ਨੇ। ਸਤ ਸੰਤੋਖ ਦਇਆ ਧਰਮ ਲੱਖ ਅਰਥ ਮਿਲਾਹੀ, ਕਰਤ ਅਗਾਸ ਪਾਣੀ ਪਵਣ ਲੱਖ ਤੇਜ ਤਪਾਹੀ, ਖਿਮਾ ਧੀਰਜ ਲੱਖ लाख मिल शोभा सरमाही। शांत सहज सुख सुकृता भाओ भगत कराही। सगल पदार्थ सगल फल आनंद वधाही। गुरमुख सुख फल पिरम रस एक तिल न पुजाही। गुरमुख सुख फल पिरम रस एक तिल न पुजाही। गुरमुख गुरसिख प्यारियां दे पास जेड़ा परमात्मा दा प्रेम रस है ते प्रेम रस विच भिज के जेड़ा गुरसिख प्यारियां नू आत्मिक सुख आत्मिक आनंद प्राप्त होया, दुनिया दे सारे पदार्थ संसार दे सारे फल अते जिन्ने भी दुनिया विच पुन्न करने हैं धर्म दे बाकी काम करने हैं वो सारे दे सारे प्रेम रस दे मुकाबले दे उत्ते फिके पै जांदे। एक तिल मात्र भी उन्हां बाकी गुणा की कीमत नहीं है जिहड़ा परमेश्वर दे चरणां नाल प्रेम करदा है, प्रभु दे चरणां नाल जिहड़ा प्रीत पाउंदा है, भाव के प्रेम दा रस जिहड़ा सारियां तों श्रोमणी है, सारियां तों उत्तम है। भाई साहब भाई गुरदास जी ने बचन वरते, कहन लगे सत संतोख दया धर्म लख अर्थ मिलाही। हुण ये सारे दे सारे चंगे गुण ने, सारे दे सारे चंगे रस ने जिहड़े भाई गुरदास जी वर्णन कर रहे हैं, पर वर्णन करदिआं होइआं फरमान कीता सत संतोख दया ते धर्म ते लखां अर्थां दा मिलाप हो जावे। एक बंदे दे कोल सत भी होवे, संतोख भी होवे, दया धर्म तीरज आदि सारे गुण होण। हुण सतसंगत ये नहीं भी इन्हां दा कोई सत्कार नहीं कर रहे भाई गुरदास जी, भाव के सारे दे सारे गुण बड़े महान है, पर जे इन्हां दे नाल प्रेम रस नहीं है, किन्ना महान है उहदा प्रेम रस, तां ही सारे दे सारे फिके रह जांदे। फिर होर बचन आखे धरत अगास पानी पवन लख तेज तपाही। लखां धरती लखां आकाश लखां पानी लखां हवावां लखां अगां तपदियां होण, भाव ये सारे दे सारे जड़े ने इन्हां दी रहत भी बंदा रखदा होवे। अप तेज बाय पृथ्वी आकाशा ऐसी रहत रहूं हर पासा। यह है भाई गुरदास जी का भाव कि धरती आकाश पानी अते पवन अते अग्नि। भगत कबीर साहब ने बाणी च एक वचन वरत्या, भाई गुरदास जी ने इत्थे उसकी व्याख्या की है, आप तेज बाय पृथ्वी आकाशा ऐसी रहत रहूं हर पासा। ये पांच तत् ने, कबीर साहब कहते मैं इन्हां पंजां तत्तां तों एक एक गुण लैके उस रहत दे मुताबक मैं जिंदगी जी रहा, इन्हां पंजां तत्तां तों भी मैं एक एक रहत सिख ली है, मर्यादा च आ गया मैं। वेखो जिसने कुछ सीखना वो इन्हां कोलों भी सीख लैंदा, धरती तों भी कुछ सीख लैंदा, अग तों भी कुछ सीख लैंदा, पानी तों भी, हवा तों भी, आकाश तों भी। अप तेज वाए पृथ्वी आकाशा, अप दा अर्थ है पानी, पानी का सुभाव की है नीवे पासे नूं बहना, पानी का सुभाव की है सारियां दी मैल लाउणी, सारियां नूं ठंडक देनी, सारियां दी प्यास बुझाउणी। होर बड़ा कुछ पानी दे बारे च दस्या जा सकता। भगत कबीर साहब ने यह बचन वरत्या आप तेज वाए पृथ्वी आकाशा, कहिंदे मैं पानी कोलों इह सिख्या अपनी मैल भी लाउणी, जैसे मैल ना लागे जला, ते दूसरियां दी मैल भी धोणी। कबीर साहब कहते दूसरिया भी रब के नाल जोड़ना, दूसरिया भी शीतलता देनी, दूसरिया भी ठंडक देनी, दूजिया की भी प्यास बुझाउनी। जिहड़े विशियां वकारां की प्यास विच भजे फिरदे आ उन्हां रब की बंदगी वाले पासे जोड़ना, उन्हां की प्यास बुझाउनी, प्रभु के दर्शनां की प्यास रब नाल जोड़ के उन्हां दे मन की मैल लाउनी, नाम जप के नाम सुना के रब नाल जोड़ के। ये गुण मैं पानी कोलों सिखिया, ये रहत मैनू पानी कोलों मिली कि मैं पानी वर्गा जीवन बनाउणा है। पहले नंबर ते आख्या आप तेज वाए पृथ्वी आकाशा, तेज दा अर्थ है अग्नि, मचदी है बलदी है, ਹੁਣ ਖਿਆਲ ਨਾਲ ਸੁਣਿਓ ਜੇ, ਜਿਹੜੇ ਸੁਨਿਆਰੇ ਲੋਕ ਨੇ ਨਾ, ਜਿਊਲਰ ਦਾ ਕੰਮ ਕਰਦੇ ਜਿਹੜੇ ਸਾਧ ਸੰਗਤ, ਉਹ ਜਦੋਂ ਸੋਨਾ ਸ਼ੁੱਧ ਕਰਦੇ ਨਾ, ਉਹਨੂੰ ਕੁਠਾਲੀ ਦੇ ਵਿੱਚ ਪਾਉਂਦੇ ਥੱਲੇ ਅੱਗ ਬਾਲਦੇ, ਕੁਠਾਲੀ ਵਿੱਚ ਪਿਆ ਸੋਨਾ ਅੱਗ ਮੱਚਦੀ ਹੈ ਥੱਲੇ, ਤੇ ਉਹ ਸੋਨਾ ਸ਼ੁੱਧ ਹੁੰਦਾ। ਸਾਰਿਆਂ ਨੂੰ ਸ਼ੁੱਧਤਾ ਦੇਣੀ, ਸਾਰਿਆਂ ਨੂੰ ਭੋਜਨ ਪਕਾ ਕੇ ਦੇਣਾ, ਸਾਰਿਆਂ ਨੂੰ ਭੋਜਨ ਪਕਾ ਕੇ ਉਹਨਾਂ ਦਾ ਪੇਟ ਭਰਨਾ। ਅੱਗ ਦੇ ਹਿੱਸੇ ਆਇਆ, ਅੱਤ ਦੀ ਠੰਡ ਆ, ਕੋਰਾ ਕੱਕਰ ਪੈ ਰਿਹਾ, ਠੰਡੀਆਂ ਹਵਾਵਾਂ ਵਗ ਰਹੀਆਂ, ਸਾਰਿਆਂ ਨੂੰ ਨਿੱਘ ਦਿੰਦੀ ਹੈ ਅਗਨੀ ਹੈ ਜਿਹੜੀ, ਸਾਰਿਆਂ ਨੂੰ ਭੋਜਨ ਦਿੰਦੀ ਹੈ। ਕਬੀਰ ਸਾਹਿਬ ਕਹਿੰਦੇ ਅੱਗ ਦੇ ਕੋਲੋਂ ਵੀ ਮੈਂ ਦੂਜਿਆਂ ਦਾ ਪੇਟ ਭਰਨਾ ਆ, ਅਤੇ ਸਾਰਿਆਂ ਨੂੰ ਅਸ਼ਾਂਤਪਨ ਵਾਲੇ ਪਾਸਿਓਂ ਹਟਾ ਕੇ ਪਰਮੇਸ਼ੁਰ ਦੇ ਨਾਮ ਸਿਮਰਨ ਭਜਨ ਬੰਦਗੀ ਦਾ ਨਿੱਘ ਦੇਣਾ। ਇਹ ਸਾਰੇ ਦਾ ਸਾਰਾ ਕੁਛ ਮੈਂ ਅਗਨੀ ਕੋਲੋਂ ਸਿੱਖਿਆ। ਸ਼ੁੱਧਤਾ ਦੇਣੀ, ਜਿਵੇਂ ਸੋਨਾ ਸ਼ੁੱਧ ਹੁੰਦਾ ਅਗਨੀ 'ਚ ਪੈ ਕੇ ਕੁਠਾਲੀ 'ਚ, ਸਾਰਿਆਂ ਨੂੰ ਸ਼ੁੱਧ ਜੀਵਨ ਵਾਲੇ ਬਣਾਉਣਾ, ਇਹ ਮੈਂ ਅੱਗ ਕੋਲੋਂ ਸਿੱਖਿਆ। ਤੀਸਰਾ ਤੱਤ ਹੈ ਵਾਏ, ਵਾਏ ਦਾ ਅਰਥ ਹੈ ਹਵਾ। ਰਾਜੇ ਨੂੰ ਵੀ ਉਸੇ ਤਰ੍ਹਾਂ ਦੀ ਲੱਗਦੀ ਹੈ, ਕੰਗਾਲ ਨੂੰ ਵੀ ਉਸੇ ਤਰ੍ਹਾਂ ਦੀ ਲੱਗਦੀ ਹੈ। ਹਵਾ ਨੇ ਕਦੇ ਵਿਤਕਰਾ ਤਾਂ ਨਹੀਂ ਨਾ ਕੀਤਾ ਕਿ ਮੈਂ ਰਾਜੇ ਨੂੰ ਬਹੁਤੀ ਲੱਗਣਾ, ਅਤੇ ਗਰੀਬ ਬੰਦਾ ਜਿਹੜਾ ਕੰਗਾਲ ਮੰਗਤਾ ਜਿਹੜਾ ਹਵਾ ਆ ਕੇ ਮੈਂ ਤਾਂ ਉਹਨੂੰ ਠੰਡਕ ਨਹੀਂ ਦੇਣੀ, ਮੈਂ ਉਹਨੂੰ ਆਕਸੀਜਨ ਨਹੀਂ ਦੇਣੀ, ਮੈਂ ਅਮੀਰ ਲੋਕਾਂ ਨੂੰ ਦੇਣੀ, ਬਰਾਬਰਤਾ ਵਾਲਾ ਸਾਰਿਆਂ ਨਾਲ ਵਿਹਾਰ। ਹਵਾ ਸਾਰੇ ਜਗਤ ਸੰਸਾਰ 84 ਲੱਖ ਜੂਨਾਂ ਦੀ ਸਾਂਝੀ। ਕਬੀਰ ਸਾਹਿਬ ਕਹਿੰਦੇ ਇਹ ਗੁਣ ਮੈਂ ਹਵਾ ਕੋਲੋਂ ਸਿੱਖਿਆ ਹੈ। ਜਿਹੜੇ 5 ਤੱਤ ਪਾ ਕੇ ਰੱਬ ਨੇ ਸ੍ਰਿਸ਼ਟੀ ਸਾਜੀ, ਉਹਦੇ 'ਚ ਹਵਾ ਵੀ। ਸਾਰਿਆਂ ਨਾਲ ਪਿਆਰ ਕਰਨਾ, ਸਾਰਿਆਂ ਨਾਲ ਪ੍ਰੇਮ ਕਰਨਾ, ਭਾਵੇਂ ਕੋਈ ਰਾਜਾ ਆ ਅਤੇ ਭਾਵੇਂ ਕੋਈ ਕੰਗਾਲ ਆ, ਭਾਵੇਂ ਕੋਈ ਅਮੀਰ ਭਾਵੇਂ ਕੋਈ ਗਰੀਬ, ਭਾਵੇਂ ਕੋਈ ਉੱਚਾ ਅਤੇ ਭਾਵੇਂ ਕੋਈ ਨੀਵਾਂ, ਹਵਾ ਦੀ ਤਰ੍ਹਾਂ ਸਭ ਨਾਲ ਪਿਆਰ ਕਰਨਾ, ਸਭਨਾਂ ਨੂੰ ਸ਼ਾਂਤੀ ਦੇਣੀ, ਸਭਨਾਂ ਨੂੰ ਜੀਵਨ ਦੇਣਾ ਹਵਾ ਨੇ। ਪ੍ਰਿਥਵੀ, ਪ੍ਰਿਥਵੀ ਦਾ ਮਤਲਬ ਹੈ ਧਰਤੀ। ਸਾਰਿਆਂ ਨੂੰ ਥਾਂ ਦੇਣੀ, ਕੋਈ ਧਰਤੀ 'ਤੇ ਪੋਚਾ ਫੇਰ ਰਿਹਾ ਚੰਦਨ ਦਾ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਪ। ਕੋਈ ਧਰਤੀ ਦੇ ਉੱਤੇ ਪੋਚਾ ਫੇਰ ਰਿਹਾ ਚੰਦਨ ਦਾ, ਕੋਈ ਧਰਤੀ ਦੇ ਉੱਤੇ ਟੋਏ ਪੁੱਟ ਰਿਹਾ। ਨਾ ਟੋਏ ਪੁੱਟਣ ਵਾਲਿਆਂ ਨੂੰ ਧਰਤੀ ਵਿਰੋਧ ਕਰਕੇ ਅਤੇ ਉਹਨਾਂ ਨੂੰ ਅੱਗਿਓਂ ਮਾਰਦੀ ਹੈ, ਝਿੜਕਦੀ ਹੈ, ਅਤੇ ਨਾ ਪੋਚਾ ਫੇਰਨ ਵਾਲਿਆਂ ਨੂੰ ਸ਼ਾਬਾਸ਼ ਦਿੰਦੀ। ਸਾਰਿਆਂ ਨੂੰ ਥਾਂ ਦਿੰਦੀ ਹੈ, ਆਪਣੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਮਨੁੱਖ ਦੇ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਧਰਤੀ ਵਿੱਚੋਂ ਹੀ ਸਭ ਕੁਝ ਪੈਦਾ ਹੁੰਦਾ, ਸਾਰਿਆਂ ਦਾ ਪਾਲਣ ਪੋਸ਼ਣ ਕਰ ਰਹੀ। ਭਗਤ ਕਬੀਰ ਸਾਹਿਬ ਕਹਿੰਦੇ ਸਾਰਿਆਂ ਨੂੰ ਪਾਲਣ ਪੋਸ਼ਣ ਕਰਨਾ, ਸਾਰਿਆਂ ਨੂੰ ਭੋਜਨ ਦੇਣਾ, ਸਾਰੇ ਲੋਕਾਂ ਦੇ ਨਾਲ ਪਿਆਰ ਕਰਨਾ, ਸਾਰਿਆਂ ਨੂੰ ਆਪਣੇ ਦਿਲ 'ਚ ਵੀ ਥਾਂ ਦੇਣੀ, ਘਰ ਵਿੱਚ ਕੋਈ ਰਾਤ ਕੱਟਣ ਵਾਸਤੇ ਮੁਸਾਫਰ ਲੋੜਵੰਦ ਆ ਗਿਆ ਉਹਨੂੰ ਥਾਂ ਦੇਣੀ, ਦਰਵਾਜ਼ੇ 'ਤੇ ਕੋਈ ਭੁੱਖਾ ਆ ਗਿਆ ਉਹਦਾ ਪੇਟ ਭਰਨਾ, ਕਿਸੇ ਨੇ ਬੁਰਾ ਬਚਨ ਵੀ ਕਹਿ ਦਿੱਤਾ, ਭਲਾ ਵੀ ਕਹਿ ਦਿੱਤਾ, ਕਹਿਣ ਲੱਗੇ ਸਾਰਿਆਂ ਦੇ ਨਾਲ ਫਿਰ ਵੀ ਪਿਆਰ ਕਰਨਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਪ, ਇਸ ਤਰ੍ਹਾਂ ਪਿਆਰ ਕਰਨਾ ਧਰਤੀ ਦੀ ਤਰ੍ਹਾਂ, ਸਾਰਿਆਂ ਨੂੰ ਥਾਂ ਦੇਣੀ। ਇਹ ਰਹਿਤ ਮੈਂ ਧਰਤੀ ਕੋਲੋਂ ਸਿੱਖੀ ਹੈ। ਆਕਾਸ਼, 5ਵਾਂ ਤੱਤ ਹੈ ਆਕਾਸ਼। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਐਸੀ ਰਹਿਤ ਰੱਖ ਕੇ ਮੈਂ ਹਰੀ ਦੇ ਕੋਲ ਚਲਾ ਗਿਆ ਸੁਰਤ ਕਰਕੇ। ਆਕਾਸ਼ ਦੇ ਕੋਲੋਂ ਕੀ ਸਿੱਖਿਆ? ਸਾਰਿਆਂ ਦੇ ਸਾਹਮਣੇ ਰਹਿ ਕੇ ਵੀ ਸਾਰਿਆਂ ਤੋਂ ਅਸੰਗ ਰਹਿਣਾ, ਛੋਹਣਾ ਨਹੀਂ ਕਿਸੇ ਨਾਲ। ਹੁਣ ਜਿਹੜਾ ਆਕਾਸ਼ ਹੈ, ਗਗਨ ਹੈ, ਦਿਸਦਾ ਤਾਂ ਆਕਾਸ਼ ਹੁਣ ਸਾਰਿਆਂ ਨੇ, ਪਰ ਕੋਈ ਆਖੇ ਮੈਂ ਆਕਾਸ਼ ਨੂੰ ਛੋਹ ਲਵਾਂ, ਟੱਚ ਕਰ ਲਵਾਂ, ਇਹ ਤਾਂ ਨਹੀਂ ਹੋ ਸਕਦਾ ਨਾ। ਸਾਰਿਆਂ ਦੇ ਪਾਸ, ਸਾਰਿਆਂ ਦੇ ਸਾਹਮਣੇ ਰਹਿਣਾ, ਪਰ ਸਾਰਿਆਂ ਦੇ ਸੰਗ ਰਹਿ ਕੇ ਵੀ ਅਸੰਗ ਰਹਿਣਾ, ਆਕਾਸ਼ ਹੈ। ਕਬੀਰ ਸਾਹਿਬ ਕਹਿੰਦੇ ਰਹਿਣਾ ਸਾਰਿਆਂ ਵਿੱਚ, ਭੈਣ ਭਰਾ ਧੀਆਂ ਪੁੱਤ ਮਿੱਤਰ ਸੰਬੰਧੀ ਸਮਾਜ, ਵਿਚਰਨਾ ਦੁਨੀਆਂ ਵਿੱਚ, ਪਰ ਸੁਰਤ ਕਰਕੇ ਰਹਿਣਾ ਪਰਮੇਸ਼ੁਰ ਦੇ ਚਰਨਾਂ ਵਿੱਚ। ਸਰੀਰ ਜਗਤ ਦੇ ਉੱਤੇ ਸੰਸਾਰੀ ਲੋਕਾਂ ਵਿੱਚ ਤੁਰਿਆ ਫਿਰਦਾ, ਪਰ ਬਿਰਤੀ ਤੇ ਸੁਰਤ ਪਰਮੇਸ਼ੁਰ ਦੇ ਚਰਨਾਂ ਵਿੱਚ ਜੁੜੀ ਰਹੀ। ਕਬੀਰ ਸਾਹਿਬ ਕਹਿੰਦੇ ਇਹ 5 ਰਹਿਤਾਂ ਮੈਂ 5 ਤੱਤਾਂ ਕੋਲੋਂ ਵੀ ਸਿੱਖੀ। ਪਰ ਹੁਣ ਜਿਹੜਾ ਬਚਨ ਦਾਸ ਨੇ ਕਰਨਾ, ਧਰਤ ਅਗਾਸ ਪਾਣੀ ਪਵਣ ਲੱਖ ਤੇਜ ਤਪਾਹੀ। ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀਆਂ ਦੀਆਂ ਸਾਰੀਆਂ ਰਹਿਤਾਂ ਤੇਰੇ ਕੋਲ ਹੋਣ, ਪਰ ਜੇ ਤੂੰ ਰੱਬ ਨਾਲ ਪ੍ਰੇਮ ਨਹੀਂ ਕਰਦਾ, ਪ੍ਰੀਤ ਨਹੀਂ ਕਰਦਾ, ਤਾਂ ਫਿਰ ਇਹ ਚੀਜ਼ਾਂ ਥੱਲੇ ਰਹਿ ਗਈਆਂ ਸਾਰੀਆਂ। ਹੁਣ ਖਿਆਲ ਨਾਲ ਸੁਣਨਾ, ਪ੍ਰੇਮ ਸਭ ਤੋਂ ਸ਼੍ਰੋਮਣੀ ਦੱਸਿਆ ਭਾਈ ਗੁਰਦਾਸ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਬਚਨ ਆਖਿਆ ਨਾ, ਸੱਸੂ ਤੇ ਫਿਰ ਕੀਨੀ ਵਾਖ, ਦੇਰ ਜਠਾਣੀ ਹੋਈ ਦੋਖ ਸੰਤਾਪ, ਘਰ ਕੇ ਜਠੇਰੇ ਕੀ ਚੂਕੀ ਕਾਨ, ਫਿਰ ਰੱਖਿਆ ਕੀਨੀ ਸੁਗੜ ਸੁਜਾਨ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਜਿਸ ਦਿਨ ਦਾ ਮੈਂ ਪ੍ਰੇਮ ਰਸ ਪ੍ਰਾਪਤ ਕਰ ਲਿਆ, ਪ੍ਰਭੂ ਦਾ ਪ੍ਰੇਮ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਖੋ ਹਰ ਨਾਮ ਦਿਵਾਇਆ। ਸਾਰੇ ਦੇ ਸਾਰੇ ਵਿਸ਼ੇ ਵਿਕਾਰ ਮੇਰੇ ਅੰਦਰੋਂ ਮੁੱਕ ਗਏ, ਪਰਮੇਸ਼ੁਰ ਦਾ ਨਾਮ ਮੇਰੇ ਹਿਰਦੇ ਚ ਫਸ ਗਿਆ, ਪਰ ਪਰਮੇਸ਼ੁਰ ਦਾ ਨਾਮ ਮੈਨੂੰ ਸਤਿਗੁਰੂ ਨੇ ਦਿਵਾਇਆ, ਜਦੋਂ ਦਾ ਮੈਂ ਸਤਿਗੁਰ ਦੇ ਚਰਨਾਂ ਵਿੱਚੋਂ ਪ੍ਰੇਮ ਰਸ ਪਾਇਆ। ਜਿਸ ਦਿਨ ਦਾ ਨਾਮ ਸਿਮਰਨ ਮਿਲਿਆ, ਜੀਵਨ ਕੀ ਬਣ ਗਿਆ ਜੀ? ਪ੍ਰੇਮ ਰਸ ਮਿਲਿਆ ਤੇ ਜੀਵਨ ਕੀ ਬਣ ਗਿਆ? ਨਾਮ ਦੀ ਦਾਤ ਸਤਿਗੁਰੂ ਨੇ ਦਿੱਤੀ ਤੇ ਜੀਵਨ ਕੀ ਬਣ ਗਿਆ? ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਹਉਮੈ ਨਾਲੋਂ ਪਿਆਰ ਖਤਮ ਹੋ ਗਿਆ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਲੋਕਾਂ ਵਾਲੀਆਂ ਰੀਤਾਂ ਤੇ ਭੇਡ ਚਾਲ ਮੁੱਕ ਗਈ ਮੇਰੇ ਅੰਦਰੋਂ। ਹੁਣ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ, ਸਾਰੇ ਦੇ ਸਾਰੇ ਤ੍ਰੈ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ ਸਭ ਮੁੱਕ ਗਏ। ਸਾਰੇ ਦੇ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਵੈਰੀ, ਜਿਨ੍ਹਾਂ ਨੂੰ ਮੈਂ ਅੱਜ ਤੱਕ ਆਪਣੇ ਮਿੱਤਰ ਸਮਝਦਾ ਫਿਰਦਾ ਸਾਂ, ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਤੇ ਭੈੜੇ ਆ, ਸਭ ਛੱਡ ਦਿੱਤੇ। ਤੁਰੀਆ ਗੁਣ ਮਿਲ ਸਾਧ ਪਛਾਣੇ, ਹੁਣ ਮੈਂ ਤੁਰੀ ਅਵਸਥਾ ਵਿੱਚ, ਚੌਥੀ ਅਵਸਥਾ, ਸਹਿਜ ਅਵਸਥਾ ਵਿੱਚ ਪਹੁੰਚ ਗਿਆ, ਪ੍ਰਭੂ ਦੀ ਪਛਾਣ ਕਰ ਲਈ ਹੈ। ਭਾਵ ਇਹ ਜੀਵਨ ਮੈਨੂੰ ਉਸ ਦਿਨ ਦਾ ਮਿਲਿਆ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਦਿਨ ਦਾ, ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਜਿਸ ਦਿਨ ਦਾ ਮੈਂ ਪ੍ਰੇਮ ਦਾ ਰਸ ਪ੍ਰਾਪਤ ਕਰ ਲਿਆ। ਫਿਰ ਅਗਲੀਆਂ ਪੰਕਤੀਆਂ 'ਚ ਕਹਿੰਦੇ ਨੇ ਖਿਮਾ ਧੀਰਜ ਲੱਖ ਲੱਖ ਮਿਲ ਸੋਭਾ ਸਰਮਾਈ। ਖਿਮਾ ਧੀਰਜ ਦਾ ਸੁੱਖ, ਇਸ ਤਰ੍ਹਾਂ ਦੇ ਲੱਖਾਂ ਹੀ ਸੁੱਖ ਹੋਣ ਤੇ ਲਾਭ ਹੋਣ, ਜਿਨ੍ਹਾਂ ਵਿੱਚ ਮਨੁੱਖ ਸੰਤੁਸ਼ਟ ਹੋਵੇ, ਆਨੰਦ 'ਚ ਬੈਠਾ ਹੋਵੇ, ਪਰ ਪ੍ਰੇਮ ਰਸ ਇਹਨਾਂ ਤੋਂ ਵੀ ਮਹਾਨ ਹੈ। ਸ਼ਾਂਤ ਸਹਿਜ ਸੁੱਖ ਸੁਕ੍ਰਿਤਾ ਭਾਉ ਭਗਤ ਕਰਾਹੀ। ਸੁਕ੍ਰਿਤ ਦਾ ਅਰਥ ਹੁੰਦਾ ਹੈ ਪੁੰਨ ਕਰਮ ਕਰਨੇ। ਬੰਦਾ ਆਖੇ ਮੈਂ ਬੜਾ ਸ਼ਾਂਤ ਹਾਂ, ਮੈਂ ਸਹਿਜ ਦੇ ਵਿੱਚ ਹਾਂ, ਮੈਂ ਬੜੇ ਪੁੰਨ ਕਰਮ ਕਰਦਾ ਹਾਂ, ਮੇਰੇ ਕੋਲ ਬੜੀ ਚੰਗੀ ਕਰਨੀ ਹੈ, ਮੇਰੇ ਕੋਲ ਬੜੀ ਪ੍ਰੇਮਾ ਭਗਤੀ ਹੈ। ਹੋਰ ਕੀ ਹੋਵੇ? ਸਗਲ ਪਦਾਰਥ ਸਗਲ ਫਲ ਆਨੰਦ ਵਧਾਈ। ਸਾਰੇ ਦੇ ਸਾਰੇ ਪਦਾਰਥ ਘਰ ਦੇ ਵਿੱਚ ਹੋ, ਜੋ ਕੁਝ ਵੀ ਦੁਨੀਆਂ 'ਚ ਖਾਣ ਪੀਣ ਪਹਿਨਣ ਵਰਤਣ 'ਚ ਆਉਂਦਾ, ਸਾਰੇ ਪਦਾਰਥ, ਸਾਰੇ ਫਲ, ਅਤੇ ਬੰਦਾ ਕਵੇ ਹਰ ਤਰ੍ਹਾਂ ਦਾ ਆਨੰਦ ਮੇਰੇ ਕੋਲ ਹੈ। ਪਰ ਇਹਨਾਂ ਸਾਰਿਆਂ ਨਾਲੋਂ ਮਹਾਨ ਹੈ ਗੁਰਮੁਖ ਜਨ, ਗੁਰੂ ਦਾ ਸਿੱਖ। ਕਿਹੜਾ ਗੁਰਮੁਖ ਜਨ, ਕਿਹੜਾ ਗੁਰੂ ਦਾ ਸਿੱਖ? ਅਖੀਰਲੀ ਤੁਕ ਵਿੱਚ ਫਰਮਾਉਂਦੇ ਨੇ, ਗੁਰਮੁਖ ਸੁਖ ਫਲ ਪਿਰਮ ਰਸ, ਇੱਕ ਤਿਲ ਨਾ ਪੁਜਾਹੀ। ਕਹਿਣ ਲੱਗੇ ਗੁਰਮੁਖ ਦੇ ਪ੍ਰੇਮ ਰਸ ਦੇ ਜਿਹੜੇ ਆਤਮਿਕ ਸੁੱਖ ਦੇ ਫਲ ਆ, ਇੱਕ ਤਿਲ ਦੇ ਬਰਾਬਰ ਵੀ ਇਹ ਸਾਰੇ ਦਾ ਸਾਰਾ ਕੁਝ ਨਹੀਂ ਪੁੱਜ ਸਕਦਾ। ਜਿਹੜੇ ਸੁੱਖ ਪਹਿਲਾਂ ਦੱਸੇ ਕਿ ਸਾਰੇ ਦੇ ਸਾਰੇ ਪਦਾਰਥ ਵੀ ਬੰਦੇ ਕੋਲ ਹੋਣ, ਬੰਦਾ ਕਵੇ ਮੇਰੇ ਕੋਲ ਬੜਾ ਆਨੰਦ, ਮੈਂ ਬੜਾ ਸ਼ਾਂਤੀ ਦੇ ਵਿੱਚ ਹਾਂ, ਮੈਂ ਸਹਿਜ ਦੇ ਵਿੱਚ ਹਾਂ, ਮੈਂ ਬੜੇ ਪੁੰਨ ਕਰਮ ਕਰਦਾ, ਮੇਰੇ ਕੋਲ ਧੀਰਜ ਆ, ਖਿਮਾ ਆ, ਨਿਮਰਤਾ ਆ, ਦੁਨੀਆਂ ਮੇਰੀ ਬਹੁਤ ਸੋਭਾ ਕਰਦੀ ਆ, ਅਤੇ ਧਰਤੀ ਆਕਾਸ਼ ਹਵਾ ਅੱਗ ਪਾਣੀ ਦੁਆਰਾ ਵੀ ਤਰ੍ਹਾਂ ਤਰ੍ਹਾਂ ਦੀ ਰਹਿਤ ਸਿੱਖ ਲਈ, ਸਤ ਸੰਤੋਖ ਦਇਆ ਧਰਮ ਧੀਰਜ ਵੀ ਕੋਲ ਆ ਗਏ। ਪਰ ਕਹਿਣ ਲੱਗੇ ਸਾਰਿਆਂ ਤੋਂ ਸ਼੍ਰੋਮਣੀ ਹੈ ਪਰਮਾਤਮਾ ਦਾ ਪ੍ਰੇਮ ਰਸ। ਜਿਨ੍ਹਾਂ ਦੇ ਕੋਲ ਪ੍ਰੇਮ ਦਾ, ਪ੍ਰੀਤ ਦਾ ਰਸ ਹੈ, ਉਹ ਸਾਰਿਆਂ ਤੋਂ ਸ਼੍ਰੋਮਣੀ ਹੈ, ਕਿਉਂਕਿ ਇਹ ਸਾਰੇ ਦੇ ਸਾਰੇ ਫਲ ਜਿਹੜੇ ਨੇ ਸਾਧ ਸੰਗਤ, ਇਹ ਸਾਰੇ ਦੇ ਸਾਰੇ ਫਲਾਂ ਦੁਆਰਾ ਨਿਰੰਕਾਰ ਪਰਮੇਸ਼ੁਰ ਵਿੱਚ ਪੂਰਨ ਤੌਰ 'ਤੇ ਲੀਨਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਪਰਮੇਸ਼ੁਰ ਵਿੱਚ ਲੀਨਤਾ ਕਰਨ ਦਾ ਸਾਧਨ ਹੈ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਤ। ਸਾਰਿਆਂ ਦਾ ਸ਼੍ਰੋਮਣੀ ਜਿਹੜਾ ਧਰਮ ਦਾ ਕਰਮ ਹੈ ਉਹ ਹੈ ਰੱਬ ਨਾਲ ਪਿਆਰ ਕਰ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਦਾ ਸੋਹਣਾ ਵੀ ਇਨਸਾਨ ਹੋਵੇ, ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਹੋਵੇ, ਚਤਰ ਵੀ ਬੜਾ ਹੋਵੇ, ਮੂੰਹ ਤੋਂ ਗਿਆਨ ਦੀਆਂ ਗੱਲਾਂ ਵੀ ਬਹੁਤ ਕਰਦਾ ਹੋਵੇ, ਤੇ ਧਨਵਾਨ ਵੀ ਹੋਵੇ, ਧਨਵੰਤ ਅਮੀਰ ਹੋਵੇ, ਰਿਚ ਮੈਨ ਹੋਵੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮ੍ਰਿਤਕ ਹੀ ਕਿਹਾ ਜਾਂਦਾ, ਲਾਸ਼ ਹੀ ਦੁਨੀਆਂ 'ਚ ਤੁਰੀ ਫਿਰਦੀ ਹੈ ਜੇ ਰੱਬ ਨਾਲ ਪਿਆਰ ਨਹੀਂ ਕਰਦਾ, ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਨਹੀਂ ਬਣੀ। ਤਾਂ ਵਾਰ 38 ਪੌੜੀ 17 ਵਿੱਚ ਗੁਰਸਿੱਖ ਦੇ ਆਤਮਿਕ ਸੁੱਖ ਦਾ ਜ਼ਿਕਰ ਪ੍ਰਭੂ ਦੇ ਪ੍ਰੇਮ ਰਸ ਦਾ ਜ਼ਿਕਰ ਕਰਦਿਆਂ ਫਰਮਾਨ ਕਰਦੇ ਨੇ ਕਿਵੇਂ ਗੁਰੂ ਦਾ ਸਿੱਖ ਮਹਾਨ ਰਸ ਮਾਣ ਰਿਹਾ ਹੈ ਤੇ ਸਾਰਿਆਂ ਤੋਂ ਉੱਚੇ ਜੀਵਨ ਵਾਲਾ ਹੈ। ਲੱਖ ਲੱਖ ਜੋਗ ਧਿਆਨ ਮਿਲ ਘਰ ਧਿਆਨ ਬਹੰਦੇ, ਲੱਖ ਲੱਖ ਸੁਨ ਸਮਾਧ ਸਾਧ ਨਿਜ ਆਸਣ ਸੰਦੇ, ਲੱਖ ਸ਼ੇਖ ਸਿਮਰਨ ਕਰੇ ਗੁਣ ਗਿਆਨ ਗਣੰਦੇ, ਮਹਿਮਾ ਲੱਖ ਮਹਾਤਮਾ ਜੈਕਾਰ ਕਰੰਦੇ, ਉਸਤਤ ਉਪਮਾ ਲੱਖ 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 ਭਗਤ ਜਪੰਦੇ, ਗੁਰਮੁਖ ਸੁਖ ਫਲ ਪਿਰਮ ਰਸ ਇੱਕ ਪਲ ਨਾ ਲਹੰਦੇ, ਗੁਰਮੁਖ ਸੁਖ ਫਲ ਪਿਰਮ ਰਸ ਇੱਕ ਪਲ ਨਾ ਲਹੰਦੇ। ਕਹਿਣ ਲੱਗੇ ਲੱਖ ਲੱਖ ਜੋਗ ਧਿਆਨ ਮਿਲ ਧਰ ਧਿਆਨ ਬਹੰਦੇ, ਲੱਖਾਂ ਜੋਗੀ ਲੋਕ ਲੱਖਾਂ ਧਿਆਨ ਲਾਉਣ ਵਾਲੇ ਧਿਆਨੀ ਮਿਲ ਕੇ ਧਿਆਨ ਲਾ ਕੇ ਬੈਠਦੇ ਹੋਣ, ਭਾਵ ਲੱਖਾਂ ਜੋਗੀ ਯੋਗ ਸਾਧਨ ਕਰਦੇ ਹੋਣ, ਲੱਖਾਂ ਧਿਆਨ ਤੇ ਸਮਾਧੀਆਂ ਲਾ ਕੇ ਧਿਆਨ ਲਾ ਕੇ ਬਹਿਣ ਵਾਲੇ ਲੋਕ ਇਕੱਠੇ ਹੋਏ ਹੋਣ, ਲੱਖ ਲੱਖ ਸੁਨ ਸਮਾਧ ਸਾਧ ਨਿਜ ਆਸਣ ਸੰਦੇ, ਲੱਖਾਂ ਹੀ ਸੁਨ ਸਮਾਧੀਆਂ ਲਾਉਣ ਵਾਲੇ ਲੋਕ, ਸੁਨ ਸਮਾਧੀ ਦਾ ਮਤਲਬ ਅਫੁਰ ਸਮਾਧੀ, ਇੱਕ ਰਸ, ਐਸੀਆਂ ਸਮਾਧੀਆਂ ਲਾਉਣ ਵਾਲੇ ਵੀ ਲੱਖਾਂ ਹੋਣ, ਲੱਖਾਂ ਹੀ ਆਪੋ ਆਪਣੇ ਆਸਣ ਲਾ ਕੇ ਤਰ੍ਹਾਂ ਤਰ੍ਹਾਂ ਦੇ ਧਰਮ ਦੇ ਕੰਮ ਜਿਹੜੇ ਆ ਉਹ ਸੰਸਾਰ ਜਗਤ ਵਿੱਚ ਕਰ ਰਹੇ ਹੋਣ। ਲੱਖ ਸ਼ੇਖ ਸਿਮਰਨ ਕਰੇ ਗੁਣ ਗਿਆਨ ਗਣੰਦੇ, ਲੱਖਾਂ ਹੀ ਸ਼ੇਸ਼ ਨਾਗ, ਜਿਸ ਦੇ ਬਾਰੇ ਚ ਕਿਹਾ ਜਾਂਦਾ ਵੀ ਸ਼ੇਸ਼ ਨਾਗ ਦਾ ਹਜ਼ਾਰ ਮੂੰਹ ਆ ਤੇ ਹਰ ਮੂੰਹ ਦੇ ਨਾਲ ਉਹ ਰੱਬ ਦਾ ਨਵੇਂ ਤੋਂ ਨਵਾਂ ਨਾਂ ਲੈਂਦਾ। ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਹਿੰਦੇ ਐਸੇ ਲੱਖਾਂ ਹੀ ਸ਼ੇਸ਼ ਨਾਗ ਸਿਮਰਨ ਪਏ ਕਰਦੇ ਹੋਣ, ਲੱਖਾਂ ਹੀ ਗੁਣੀ ਲੋਕ ਗਿਆਨ ਦੀਆਂ ਗੱਲਾਂ ਕਰਦੇ ਹੋਣ, ਗਿਆਨ ਦੀਆਂ ਚਰਚਾ ਵੀ ਕਰਦੇ ਹੋਣ। ਫਿਰ ਕਹਿੰਦੇ ਮਹਿਮਾ ਲੱਖ ਮਹਾਤਮ ਜੈਕਾਰ ਕਰੰਦੇ, ਲੱਖਾਂ ਮਹਾਤਮਾ ਲੋਕ ਜਿਹੜੇ ਆਪਣੇ ਆਪ ਵਿੱਚ ਬੜੇ ਸ੍ਰੇਸ਼ਟ ਲੋਕ ਆ ਤੇ ਕਹਿੰਦੇ ਨੇ ਅਸੀਂ ਰੱਬ ਦੀ ਮਹਿਮਾ ਕਰਦੇ ਹਾਂ ਤੇ ਉਸ ਰੱਬ ਦੀ ਜੈ ਜੈਕਾਰ ਕਰਦੇ ਹੋਣ ਤੇ ਪਰਮੇਸ਼ਰ ਨੂੰ ਨਮਸਕਾਰਾਂ ਕਰਦੇ ਹੋਣ, ਲੱਖਾਂ ਹੀ ਐਸੇ ਲੋਕ ਹੋਣ। ਹੋਰ ਕੌਣ ਕੌਣ? ਉਸਤਤ ਉਪਮਾ ਲੱਖ 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 ਭਗਤ ਜਪੰਦੇ, ਲੱਖਾਂ ਹੀ ਰੱਬ ਦੀਆਂ ਉਸਤਤਾਂ ਤੇ ਉਪਮਾ ਕਰਨ ਵਾਲੇ ਲੋਕ, ਪਰਮਾਤਮਾ ਦੀ ਕੀਰਤੀ ਕਰਨ ਵਾਲੇ ਤੇ ਲੱਖਾਂ ਹੀ ਭਗਤ ਉਹਦਾ ਜਾਪ ਜਪਦੇ ਹੋਣ। ਪਰੰਤੂ ਅਖੀਰ ਚ ਜਾ ਕੇ ਹੁਣ ਧਿਆਨ ਨਾਲ ਸੁਣਨਾ, ਗੁਰਮੁਖ ਸੁਖ ਫਲ ਪਿਰਮ ਰਸ ਇੱਕ ਪਲ ਨਾ ਲਹੰਦੇ, ਪਰ ਗੁਰਮੁਖ ਪ੍ਰੇਮ ਰਸ ਦਾ ਸੁਖ ਫਲ ਇੱਕ ਪਲ ਨੂੰ ਵੀ ਨਹੀਂ ਲੈ ਸਕਦੇ। ਭਾਵ ਇਹ ਜਿਹੜੇ ਲੋਕ ਆ ਇਹ ਸਾਰੇ ਦੇ ਸਾਰੇ ਗੁਰਮੁਖ ਜਨ ਨੇ, ਗੁਰੂ ਦੇ ਸਿੱਖ ਨੇ, ਪਰਮਾਤਮਾ ਦੇ ਪ੍ਰੇਮ ਰਸ ਵਿੱਚ ਇੱਕ ਪਲ ਵੀ ਪਰਮੇਸ਼ਰ ਦਾ ਨਾਮ ਜੇ ਜਪਿਆ ਨਾ ਪ੍ਰੇਮ ਰਸ ਵਿੱਚ ਭਿੱਜ ਕੇ, ਤਾਂ ਇਹ ਸਾਰੇ ਦੇ ਸਾਰੇ ਉਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਹੋ ਸਕਦੇ। ਫਿਰ ਬੇਨਤੀ ਕਰਦੇ ਹਾਂ, ਹੋਰ ਚੰਗੀ ਤਰ੍ਹਾਂ ਸਪਸ਼ਟ ਹੋ ਜਾਏ ਬਾਤ, ਕਿ ਇੱਕ ਪਾਸੇ ਲੱਖਾਂ ਲੋਕ ਲੱਖਾਂ ਲੱਖਾਂ ਵਾਰੀ ਰੱਬ ਦੀ ਉਸਤਤ ਉਪਮਾ ਕਰਦੇ ਹੋਣ, ਮਹਾਤਮਾ ਲੋਕ ਬੜੀ ਜੈ ਜੈਕਾਰ ਤੇ ਨਮਸਕਾਰ ਕਰਦੇ ਹੋਣ, ਲੱਖਾਂ ਹੀ ਸ਼ੇਸ਼ ਨਾਗ ਰੱਬ ਦੇ ਗੀਤ ਗਾਉਂਦੇ ਹੋਣ, ਲੱਖਾਂ ਹੀ ਸੁਨ ਸਮਾਧੀਆਂ ਲਾ ਕੇ ਆਸਣ ਲਾ ਲਾ ਕੇ ਬਹਿਣ ਵਾਲੇ ਹੋਣ, ਲੱਖਾਂ ਹੀ ਜੋਗੀ ਤੇ ਲੱਖਾਂ ਹੀ ਧਿਆਨੀ ਧਿਆਨ ਲਾ ਕੇ ਬਹਿਣ ਵਾਲੇ ਹੋਣ, ਪਰ ਜੇ ਉਹਨਾਂ ਸਾਰਿਆਂ ਦੇ ਅੰਦਰ ਰੱਬ ਦਾ ਪਿਆਰ ਨਹੀਂ ਨਾ, ਪਰਮੇਸ਼ਰ ਦੀ ਪ੍ਰੀਤ ਨਹੀਂ, ਸਾਰੇ ਦੇ ਸਾਰੇ ਅੰਦਰੋਂ ਥੋਥੇ ਆ, ਉਹਨਾਂ ਦੇ ਮੁਕਾਬਲੇ ਤੇ, ਇਹਨਾਂ ਸਾਰਿਆਂ ਦੇ ਮੁਕਾਬਲੇ ਤੇ ਜਿਹੜਾ ਗੁਰਮੁਖ ਜਾਣਿਆ ਗੁਰੂ ਦਾ ਸਿੱਖ ਆ, ਗੁਰੂ ਨਾਨਕ ਨਾਮ ਲੇਵਾ ਸਤਿਗੁਰ ਦਾ ਪਿਆਰਾ, ਜੇ ਰੱਬ ਦੇ ਪ੍ਰੇਮ ਰਸ ਵਿੱਚ ਬਹਿ ਕੇ ਇੱਕ ਪਲ ਵੀ ਬਹਿ ਕੇ ਜਪ ਲੈਂਦਾ ਹੈ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸਾਰੇ ਦੇ ਸਾਰੇ ਇਹਦੇ ਸਾਹਮਣੇ ਫਿੱਕੇ ਪੈ ਗਏ। ਭਾਵ ਉਹ ਸਾਰੇ ਦੇ ਸਾਰੇ ਗੁਰਮੁਖ ਦੇ ਇੱਕ ਪਲ ਦੇ ਜੀਵਨ ਦੇ ਬਰਾਬਰ ਵੀ ਨਹੀਂ ਹੋ ਸਕਦੇ ਉਸ ਗੁਰਸਿੱਖ ਦੇ ਜਿਹੜਾ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੇਮ ਕਰਦਾ ਹੈ, ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਂਦਾ ਆ ਉਹ ਗੁਰਸਿੱਖ। ਇੱਕ ਅੱਖ ਫੁਰਕਣ ਦਾ ਪ੍ਰੇਮ ਆਨੰਦ ਹੈ ਜਿਹੜਾ, ਇੱਕ ਅੱਖ ਫੁਰਕਣ ਸਮੇਂ ਲਈ, ਅੱਖ ਝਮਕਣ ਜਿੰਨੇ ਸਮੇਂ ਲਈ ਜਿਹੜਾ ਪਰਮਾਤਮਾ ਦਾ ਪ੍ਰੇਮ ਦਾ ਆਨੰਦ ਹੈ ਨਾ, ਉਹਦੀ ਪ੍ਰੀਤ ਦਾ ਰਸ ਹੈ ਜਿਹੜਾ। ਬੜੇ ਬੜੇ ਜੋਗੀ ਤੇ ਬੜੇ ਬੜੇ ਧਿਆਨੀ, ਧਿਆਨ ਲਾਉਣ ਵਾਲੇ ਬੜੇ ਬੜੇ ਦੇਵੀਆਂ ਦੇਵਤੇ ਤੇ ਸ਼ੇਸ਼ ਨਾਗ ਵਰਗੇ ਵੀ ਗੁਰਮੁਖ ਦੇ ਪ੍ਰੇਮ ਰਸ ਦੇ ਬਰਾਬਰ ਨਹੀਂ ਹੋ ਸਕਦੇ। ਜਪ ਤਪ ਸੰਜਮ ਹਰਖ ਸੁਖ, ਮਾਣ ਮਹਤ ਅਰ ਗਰਭ, ਮੂਸਣ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ। ਸਾਰੇ ਦੇ ਸਾਰੇ ਕੀਤੇ ਜਾਪ ਤਪ, ਜ਼ਿੰਦਗੀ ਦੀਆਂ ਖੁਸ਼ੀਆਂ, ਸੰਸਾਰ ਦਾ ਮਿਲਿਆ ਸੁੱਖ, ਮਾਣ ਇੱਜ਼ਤ ਵਡਿਆਈ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਰੇ ਦਾ ਸਾਰਾ ਕੁਝ ਮੈਂ ਕੁਰਬਾਨ ਕਰਦਿਆਂ, ਇਹ ਜਿੰਨਾ ਕੁਛ ਵੀ ਜਾਪ ਤਪ ਸੰਜਮ ਖੁਸ਼ੀਆਂ ਜ਼ਿੰਦਗੀ ਦੇ ਸਾਰੇ ਸੁੱਖ ਤੇ ਸੰਸਾਰ ਦਾ ਅੱਜ ਤੱਕ ਦਾ ਮਿਲਿਆ ਸਾਰਾ ਮਾਣ ਸਤਿਕਾਰ ਮੈਂ ਕੁਰਬਾਨ ਕਰਦਿਆਂ, ਪਰਮੇਸ਼ਰ ਜੇ ਇੱਕ ਅੱਖ ਚਮਕਣ ਜਿੰਨੇ ਸਮੇਂ ਲਈ, ਤੇਰਾ ਪਿਆਰ ਮਿਲ ਜਾਏ, ਤੇਰਾ ਪ੍ਰੇਮ ਮਿਲ ਜਾਏ। ਪ੍ਰੇਮ ਦੇ ਵਿੱਚ ਰੱਬ ਵਸ ਚ ਕਰ ਲਈਏ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਨ ਤੇਰਾ। ਕਾਬਲ ਤੋਂ ਸੰਗਤ ਆਈ, ਕਾਬਲ ਤੋਂ ਤੇ ਗੁਰੂ ਦੀਆਂ ਸੰਗਤਾਂ ਨਾ ਸ਼ਬਦ ਪੜ੍ਹਦੀਆਂ ਆਉਂਦੀਆਂ, ਤੇ ਕਾਬਲ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਆਉਣਾ ਸੰਗਤ ਨੇ, ਤੇ ਅੰਮ੍ਰਿਤਸਰ ਸਾਹਿਬ ਉਹਨਾਂ ਦਿਨਾਂ ਚ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਸੀ। ਘਰ ਦੇ ਸਾਹਮਣੇ ਆਪਣੇ ਇੱਕ ਗੁਰਸਿੱਖ ਗੁਰਮੁਖ ਪਿਆਰਾ ਤੇ ਪੁੱਛਦਾ ਸੰਗਤ ਨੂੰ ਵੀ ਤੁਸੀਂ ਕਿੱਥੇ ਚੱਲੇ ਜੀ? ਸੰਗਤ ਕਹਿੰਦੀ ਵੀ ਅਸੀਂ ਚੱਲੇ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ, ਬਣ ਰਿਹਾ ਸੀ ਸ੍ਰੀ ਹਰਿਮੰਦਰ ਸਾਹਿਬ, ਕਹਿੰਦੇ ਉਹਦੇ 'ਚ ਕੋਈ ਸੇਵਾ ਦਾ ਹਿੱਸਾ ਪਾਵਾਂਗੇ, ਜਾ ਕੇ ਟੋਕਰੀ ਵੀ ਢੋਵਾਂਗੇ, ਮਾਇਆ ਵੀ ਹੋਰ ਚੀਜ਼ਾਂ ਵਸਤਾਂ ਵੀ ਅਰਪਣ ਕਰਕੇ ਆਵਾਂਗੇ। ਇਹ ਕਹਿੰਦਾ ਮੈਨੂੰ ਲੈ ਚੱਲੋ ਨਾਲ। ਸੰਗਤ ਕਹਿੰਦੀ ਜਾ ਸਕਦਾ ਬਈ ਤੂੰ? ਸਤਿਗੁਰੂ ਦਾ ਦਰ ਸਾਰਿਆਂ ਵਾਸਤੇ ਖੁੱਲ੍ਹਾ, ਜਿਹੜਾ ਮਰਜ਼ੀ ਜਾ ਸਕਦਾ। ਇਹ ਕਹਿੰਦਾ ਮੈਂ ਘਰ ਦੱਸਾਂ। ਘਰ ਗਿਆ, ਘਰ ਵਾਲੀ ਝਾੜੂ ਫੇਰਦੀ ਪਈ, ਕਹਿੰਦਾ ਭਾਗਾਂ ਵਾਲੀਏ, ਜੇ ਤੇਰੀ ਸਲਾਹ ਹੋਵੇ ਤਾਂ ਸੰਗਤਾਂ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਤੇ ਮੈਂ ਵੀ ਜਾਵਾਂ। ਕਹਿੰਦੀ ਜਾਓ। ਥੈਲੇ 'ਚ ਦੋ ਚਾਰ ਕੱਪੜੇ ਪਾ ਦਿੱਤੇ ਤੇ ਘਰ ਵਾਲੀ ਨੂੰ ਪੁੱਛਦਾ ਕੋਈ ਪੈਸਾ ਧੇਲਾ ਗੁਰੂ ਦੇ ਚਰਨਾਂ 'ਚ ਭੇਟਾ ਕਰਨ ਵਾਸਤੇ? ਉਹ ਕਹਿੰਦੀ ਪੈਸਾ ਕੋਈ ਨਹੀਂ, ਮਾਇਆ ਕੋਈ ਨਹੀਂ ਕਰ। ਝਾੜੂ ਫੇਰਦੀ ਪਈ ਸੀ ਸਹਿਜ ਸੁਭਾਈ, ਕਹਿੰਦੀ ਘਰ ਦੇ ਵਿੱਚ ਤੇ ਆ ਕੌਡੀਆਂ ਤੁਰੀਆਂ ਫਿਰਦੀਆਂ। ਇੱਕ ਕੌਡੀ ਆ ਗਈ ਸਾਹਮਣੇ, ਇਹਨੇ ਚੁੱਕ ਕੇ ਜੇਬ 'ਚ ਪਾਈ, ਤੁਰ ਪਿਆ। ਸੰਗਤ ਨਾਲ ਬਾਣੀ ਪੜ੍ਹਦੇ ਜਪਦੇ ਜਾਈ ਜਾਂਦੇ ਆ। ਲਗਾਤਾਰ ਪੈਂਡਾ ਤੈਅ ਕਰਦੇ ਕਰਦੇ ਕੁਝ ਦਿਨਾਂ ਬਾਅਦ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ, ਉਸ ਵੇਲੇ ਅੰਮ੍ਰਿਤਸਰ ਸਾਹਿਬ ਦਾ ਨਾਂ ਰਾਮਦਾਸਪੁਰ ਸੀ। ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਵਿੱਚ ਸਰੋਵਰ ਦੇ ਕਿਨਾਰੇ ਜਿੱਥੇ ਦੁੱਖ ਭੰਜਣੀ ਬੇਰੀ ਹੈ, ਦੁੱਖ ਭੰਜਣੀ ਬੇਰੀ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ, ਉਹਦੇ ਨਾਲ ਹੋਰ ਅੱਗੇ ਚੱਲੋਗੇ ਨਾ, ਸਰੋਵਰ ਦੇ ਕਿਨਾਰੇ ਇੱਕ ਥੜਾ ਬਣਿਆ, ਉਹਨੂੰ 68 ਤੀਰਥ ਕਿਹਾ ਜਾਂਦਾ। ਉੱਥੇ ਬੈਠੇ ਗੁਰੂ ਅਰਜਨ ਦੇਵ ਸਾਹਿਬ ਨੇ ਦੀਵਾਨ ਸਜਾਇਆ, ਸਾਰੀਆਂ ਸੰਗਤਾਂ ਭੇਟਾਵਾਂ ਚੜ੍ਹਾ ਰਹੀਆਂ, ਕੋਈ ਮਾਇਆ, ਕੋਈ ਸੋਨਾ, ਕੋਈ ਚਾਂਦੀ, ਕੋਈ ਕੀਮਤੀ ਦੁਸ਼ਾਲੇ ਲੈ ਕੇ ਆਇਆ। ਹੁਣ ਇਹਦੀ ਜੇਬ ਦੇ ਵਿੱਚ ਇੱਕ ਕੌਡੀ, ਇਹ ਲਾਈਨ ਵਿੱਚ ਲੱਗ ਕੇ ਹੁਣ ਇਹਨੇ ਮੱਥਾ ਨਹੀਂ ਟੇਕਿਆ, ਇਹ ਸਾਰੀ ਸੰਗਤ ਦੇ ਪਿਛਲੇ ਪਾਸੇ ਬਹਿ ਗਿਆ ਜਾ ਕੇ। ਇਸ ਦਾ ਨਾਮ ਸੀ ਭਾਈ ਸਾਹਿਬ ਭਾਈ ਗੁਰੀਆ। ਜਦੋਂ ਦੀਵਾਨ ਦੀ ਹੋਣ ਲੱਗੀ ਨਾ ਸਮਾਪਤੀ, ਭਾਈ ਸਤਾ ਬਲਵੰਡਾ ਜੀ ਕੀਰਤਨ ਕਰਦੇ ਸੀ, ਪੁੱਛਿਆ ਮਹਾਰਾਜ ਸਮਾਪਤੀ ਕਰੀਏ? ਸਤਿਗੁਰੂ ਪਾਤਸ਼ਾਹ ਕਹਿੰਦੇ ਸਮਾਪਤੀ ਤਾਂ ਕਰ ਦਿੰਦੇ ਪਰ ਅਜੇ ਸੰਗਤਾਂ ਦੀ ਭੇੜਾ ਨਹੀਂ ਆਈ। ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਸੰਬੋਧਿਤ ਹੋ ਕੇ ਕਿਹਾ, ਭਾਈ ਗੁਰੂ ਪਿਆਰਿਓ, ਜਿਨ੍ਹਾਂ ਸੰਗਤਾਂ ਨੇ ਅਜੇ ਆਪਣੀ ਭੇਟਾ ਨਹੀਂ ਭੇਟਾ ਕੀਤੀ, ਭੇਟਾ ਨਹੀਂ ਚੜ੍ਹਾਈ, ਉਹ ਅੱਗੇ ਆਣ ਕੇ ਆਪਣੀ ਭੇਟਾ ਦਿਓ, ਫਿਰ ਸਮਾਪਤੀ ਕਰਨੀ ਹੈ ਦੀਵਾਨ ਦੀ। ਉਹਨੇ ਭਾਈ ਗੁਰੀਏ ਨੇ ਸੋਚਿਆ ਵੀ ਮੈਨੂੰ ਕਹਿੰਦੇ ਹੋਣੇ, ਬਾਕੀ ਸਾਰੀਆਂ ਸੰਗਤਾਂ ਨੇ ਭੇਟਾ ਦੇ ਹੀ ਦਿੱਤੀ, ਉੱਠਿਆ ਨਹੀਂ ਹੈ। ਥੋੜ੍ਹੀ ਦੇਰ ਕੀਰਤਨ ਫਿਰ ਚੱਲਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬੋਲਿਆ, ਭਾਈ ਗੁਰੂ ਕੀ ਸਾਧ ਸੰਗਤ, ਜਿਹੜੇ ਗੁਰਮੁਖ ਪਿਆਰੇ ਘਰੋਂ ਤਾਂ ਭੇਟਾ ਲੈ ਕੇ ਆਏ, ਪਰ ਇੱਥੇ ਆਣ ਕੇ ਉਹਨਾਂ ਸਾਨੂੰ ਭੇਟਾ ਨਹੀਂ ਦਿੱਤੀ, ਅੱਗੇ ਆ ਜਾਓ। ਭਾਈ ਕਿੰਨਾ ਪਿਆਰ ਕਰਦੇ ਸਤਿਗੁਰ, ਹੁਣ ਕੌਡੀ ਜੇਬ 'ਚ ਪਾ ਕੇ ਬੈਠਾ। ਜਦੋਂ ਤੀਸਰੀ ਵਾਰੀ ਵੀ ਨਹੀਂ ਉੱਠਿਆ, ਹੋਰ ਥੋੜ੍ਹਾ ਜਿਹਾ ਮਗਰ ਜਾ ਕੇ ਬਹਿ ਗਿਆ ਪਿਛਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਸਿੰਘਾਸਣ ਤਖ਼ਤ ਤੋਂ ਥੱਲੇ ਉਤਰ ਕੇ ਨਾ ਸਾਰੀ ਸੰਗਤ ਦੇ ਵਿੱਚੋਂ ਦੀ ਲੰਘ ਕੇ ਭਾਈ ਗੁਰੀਏ ਦੇ ਸਾਹਮਣੇ ਬਹਿ ਗਏ ਧਰਤੀ 'ਤੇ, ਅਤੇ ਜਿਹੜਾ ਚੋਲਾ ਪਾਇਆ ਨਾ ਮਹਾਰਾਜ ਨੇ ਆਪਣੇ ਗਲ, ਉਸ ਚੋਲੇ ਦੀ ਝੋਲੀ ਅੱਡ ਲਈ, ਅਤੇ ਝੋਲੀ ਅੱਡ ਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਹ ਭਾਈ ਗੁਰੀਆ ਤੈਨੂੰ ਆਵਾਜ਼ ਮਾਰੀ ਤੂੰ ਨਹੀਂ ਆਇਆ ਸੱਜਣਾ, ਤੂੰ ਐਡੀ ਦੂਰੋਂ ਕਾਬਲ ਤੋਂ ਚੱਲ ਕੇ ਆ ਗਿਆ, ਬਈ ਅਸੀਂ ਆਪਣੇ ਤਖ਼ਤ ਤੋਂ ਉੱਠ ਕੇ ਤੇਰੇ ਕੋਲ ਨਹੀਂ ਆ ਸਕਦੇ। ਲਿਆ ਮੇਰੀ ਭੇਟਾ, ਜੇਬ ਦੇ ਵਿੱਚੋਂ ਕੱਢ ਕੇ ਕੌਡੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਤੇ ਰੱਖ ਦਿੱਤੀ, ਝੋਲੀ 'ਚ ਪਾ ਦਿੱਤੀ, ਮਾਫ਼ ਕਰਨਾ, ਅਤੇ ਸਿਰ ਚਰਨਾਂ 'ਤੇ ਰੱਖ ਦਿੱਤਾ। ਅੱਖਾਂ 'ਚ ਅਥਰੂ, ਅੱਖਾਂ 'ਚ ਵਾਂਸੂ, ਅਤੇ ਕੌਡੀ ਮਹਾਰਾਜ ਦੀ ਝੋਲੀ 'ਚ ਸਤਿਗੁਰੂ ਜੀ ਨੇ ਚਰਨਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ। ਭਾਈ ਗੁਰੀਆ ਕਹਿੰਦਾ, ਦਾਤਿਆ ਸੁਣਦਾ ਰਿਹਾ ਕਿ ਤੂੰ ਗਰੀਬ ਨਿਵਾਜ ਹੈ, ਪਰ ਤੱਕ ਵੇਖ ਲਿਆ ਤੂੰ ਗਰੀਬਾਂ ਦਾ ਐਸਾ ਮਦਦਗਾਰ ਸਹਾਇਕ ਹੈ, ਮੇਰੇ ਵਰਗੇ ਨਿਮਾਣੇ ਨਤਾਣਿਆਂ ਨੂੰ ਧਰਤੀ ਤੋਂ ਚੁੱਕ ਕੇ ਗਲ ਨਾ ਲਾ ਲਵੇਂ। ਸਤਿਗੁਰੂ ਜੀ ਨੇ ਆਖਿਆ ਸੀ, ਭਾਈ ਗੁਰੀਆ, ਇਹ ਤੇਰਾ ਪਿਆਰ ਹੈ, ਇਹ ਤੇਰਾ ਪ੍ਰੇਮ ਹੈ, ਇਹ ਤੇਰੀ ਪ੍ਰੀਤ ਹੈ। ਮੈਂ ਪਿਆਰ ਦਾ ਭੁੱਖਾ ਹਾਂ। ਬੜੇ ਬੜੇ ਧੰਨਵਾਨ ਅਤੇ ਬੜੇ ਬੜੇ ਅਮੀਰ ਅਤੇ ਰਾਜੇ ਮਹਾਰਾਜਿਆਂ ਨੂੰ ਗੁਰੂ ਨਾਨਕ ਦੇ ਦਰ 'ਤੇ ਥਾਂ ਨਹੀਂ, ਜੇ ਉਹਨਾਂ ਦੇ ਦਿਲ 'ਚ ਹੰਕਾਰ ਹੈ, ਹਉਮੈ। ਇਸ ਦਰ 'ਤੇ ਉਹ ਪ੍ਰਵਾਨ ਨੇ ਜਿਹੜੇ ਨਿਮਰਤਾ ਵਿੱਚ ਆਣ ਕੇ ਝੁੱਕ ਜਾਂਦੇ ਆ। ਇੱਥੇ ਧਨ ਦੌਲਤ ਮਾਇਆ ਅਤੇ ਪਦਾਰਥਾਂ ਨਾਲ ਗੁਰੂ ਨੂੰ ਨਹੀਂ ਖੁਸ਼ ਕੀਤਾ ਜਾ ਸਕਦਾ। ਗੁਰੂ ਨੂੰ ਖੁਸ਼ ਕਰਨ ਦਾ ਸਾਧਨ ਹੈ ਗੁਰੂ ਨਾਲ ਪ੍ਰੇਮ ਕਰਨਾ, ਪਿਆਰ ਕਰਨਾ, ਪ੍ਰੀਤ ਪਾਉਣੀ ਸਤਿਗੁਰ ਦੇ ਚਰਨਾਂ। ਭਾਈ ਗੁਰੀਆ, ਤੇਰੇ ਅੰਦਰ ਪ੍ਰੀਤ ਹੈ, ਜਾਂ ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਕਰ, ਗਰੀਬੀ ਵੀ ਨਿਕਲ ਗਈ, ਨਾਮ ਸਿਮਰਨ ਵਿੱਚ ਵੀ ਜੁੜ ਜਾ, ਕਾਬਲ ਦੇ ਇਲਾਕੇ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਿਆ ਕਰ, ਤੇਰੀ ਜ਼ਿੰਦਗੀ ਦਾ ਵੀ ਬੇੜਾ ਪਾਰ, ਤੇਰੇ ਸੰਗੀਆਂ ਸਾਥੀਆਂ ਦਾ ਕੁੱਲਾਂ ਦਾ ਵੀ ਪਾਰ ਉਤਾਰਾ, ਜਿਹੜੇ ਨਾਮ ਸਿਮਰਨ ਵਿੱਚ ਤੇਰੀ ਸੰਗਤ 'ਚ ਬਹਿ ਕੇ ਜੁੜਨਗੇ ਉਹਨਾਂ ਦਾ ਵੀ ਪਾਰ ਉਤਾਰਾ। ਇਹ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ, ਇਹ ਹੈ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਇਸ ਨੂੰ ਕਹਿੰਦੇ ਨੇ ਓਹਾ ਪ੍ਰੇਮ ਪਿਰੀ, ਉਸ ਪਿਆਰੇ ਦਾ ਪਿਆਰ, ਉਸ ਪਿਆਰੇ ਦਾ ਪ੍ਰੇਮ, ਉਸ ਪ੍ਰਭੂ ਦੇ ਚਰਨਾਂ ਨਾਲ ਸਾਂਝ, ਦਿਲੀ ਸਾਂਝ, ਦਿਲੀ ਪ੍ਰੀਤ, ਅੰਦਰ ਦੀ ਗੰਢ ਉਹਦੇ ਨਾਲ ਬਣ ਗਈ। ਇਸ ਲਈ ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਨੇ, ਸੰਸਾਰ ਜਗਤ ਵਿੱਚ ਲੋਕਾਂ ਦੀ ਲੱਖ ਉਪਮਾ ਹੋਵੇ, ਲੱਖ ਸਮਾਧੀਆਂ ਲਾ ਕੇ ਬੈਠ ਰਹੇ ਹੋ, ਬੰਦਗੀ ਭਗਤੀ ਗਿਆਨ ਬੜਾ ਕੁਛ ਹੋਵੇ ਉਹਨਾਂ ਲੋਕਾਂ ਕੋਲ, ਪਰ ਪ੍ਰੇਮ ਰਸ ਦੇ ਬਰਾਬਰ ਕੁਛ ਵੀ ਨਹੀਂ ਪਹੁੰਚ। ਗੁਰਮੁਖ ਜਨਾਂ ਦੇ ਅੰਦਰ, ਗੁਰੂ ਦੇ ਸਿੱਖਾਂ ਦੇ ਅੰਦਰ ਪ੍ਰੇਮ ਰਸ ਹੈ, ਇਸ ਲਈ ਉਹ ਆਤਮਿਕ ਆਨੰਦ ਵਿੱਚ ਰਹਿੰਦੇ ਨੇ। ਇਸ ਲਈ ਪ੍ਰੇਮ ਰਸ ਵਾਲੇ ਗੁਰਸਿੱਖ, ਗੁਰਮੁਖ ਪਿਆਰੇ ਸ਼੍ਰੋਮਣੀ ਜੀਵਨ ਵਾਲੇ ਹਨ। ਇਸੇ ਲਈ ਐਸੇ ਗੁਰਸਿੱਖਾਂ ਨੂੰ ਹੀ ਭਾਈ ਗੁਰਦਾਸ ਜੀ ਨੇ ਪਿੱਛੇ ਬਚਨ ਆਖਿਆ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਬੇ, ਮਸਤਕ ਲੱਗੇ ਸਾਧ ਰੇਣ, ਵਡਭਾਗ ਜਿਨ੍ਹਾਂ ਦੇ ਹਾਂ।